ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸਰਣ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਨਰ ਹਰ ਦੀਨ ਬੰਦਵਾ ਪਦ ਪਾਵਨ ਦੇਵਾ ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਬੈਠੀਆਂ ਹਨ ਔਰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਪਾਠ ਕੀਰਤਨ ਸਰਵਣ ਕੀਤਾ ਹੈ। ਵੀਕਐਂਡ ਦੇ ਦੀਵਾਨ ਸਜੇ ਨੇ। ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਨੇ ਬਹੁਤ ਹੀ ਰਸਪਿੰਨਾ ਕੀਰਤਨ ਕੀਤਾ, ਜੁੜ ਕੇ ਕੀਰਤਨ ਕੀਤਾ ਹੈ। ਉਸ ਵਾਹਿਗੁਰੂ ਦੇ ਚਰਨਾਂ ਵਿੱਚ ਕਿਵੇਂ ਅਰਦਾਸ ਕਰੀਦੀ ਹੈ, ਕਿਵੇਂ ਬੇਨਤੀ ਕਰੀਦੀ ਹੈ, ਉਹਨਾਂ ਨੇ ਸ਼ਬਦ ਬੇਨਤੀ ਦੇ ਹੀ ਮਹਾਰਾਜ ਦੇ ਚਰਨਾਂ 'ਚ ਦੱਸੇ ਨੇ, ਬਿਆਨ ਕੀਤੇ ਨੇ। ਅਤੇ ਗੁਰੂ ਕਾ ਸਿੱਖ ਜਦੋਂ ਅਰਦਾਸ ਕਰਦਾ ਹੈ, ਮਹਾਰਾਜ ਅਰਦਾਸ ਸੁਣਦੇ ਨੇ, ਬੜੀਆਂ ਬਖਸ਼ਿਸ਼ਾਂ ਬੜੀਆਂ ਰਹਿਮਤਾਂ ਮਿਹਰਾਂ ਵਰਸਾ ਦਿੰਦੇ ਨੇ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਿਹੜਾ ਕੰਮ ਨਹੀਂ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ, ਅਰਦਾਸ ਨਾਲ ਉਹ ਵੀ ਹੋ ਜਾਂਦਾ। ਸ਼ਰਤ ਇਹ ਹੈ ਵੀ ਅਰਦਾਸ ਕਰਨ ਵਾਲੇ ਦਾ ਮਨ ਟਿਕਿਆ ਹੋਵੇ, ਵਿਸ਼ਵਾਸ ਵਿੱਚ ਹੋਵੇ। ਅਰਦਾਸ ਹੁੰਦੀ ਉਦੋਂ ਹੈ ਜਦੋਂ ਵਿਸ਼ਵਾਸ ਹੋਵੇ। ਜੇ ਵਿਸ਼ਵਾਸ ਨਹੀਂ ਤਾਂ ਅਰਦਾਸ ਦੀ ਖਾਨਾ ਪੂਰਤੀ ਹੋ ਸਕਦੀ ਹੈ, ਉਹਨੂੰ ਅਰਦਾਸ ਨਹੀਂ ਕਹਿ ਸਕਦੇ। ਜਦੋਂ ਮਨ ਜੁੜ ਜਾਂਦਾ ਤਾਂ ਅਰਦਾਸ ਨਿਕਲਦੀ ਹੈ, ਵਾਹਿਗੁਰੂ ਸੁਣਦਾ ਹੈ। ਕਿੱਡਾ ਵੱਡਾ ਔਖਾ ਕੰਮ ਹੋਵੇ, ਗੁਰੂ ਉਹਦੇ ਵਿੱਚ ਆਪ ਸਾਖੀ ਹੋ ਕੇ ਵਰਤ ਜਾਂਦਾ ਹੈ। ਪੁਰਾਤਨ ਸਿੰਘ ਕਹਿੰਦੇ, ਜੇ ਕੋਈ ਕੰਮ ਨਾ ਹੁੰਦਾ ਹੋਵੇ, ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾਓ। ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਸਿੰਘਾਂ 'ਚ ਮੈਂ ਵੱਸਦਾ। ਜੇ ਪੰਜ ਸਿੰਘ ਇਕੱਠੇ ਹੋ ਕੇ ਅਰਦਾਸ ਕਰਨਗੇ, ਸਾਨੂੰ ਮੰਨਣੀ ਪਏਗੀ, ਗੁਰੂ ਨੂੰ ਮੰਨਣੀ ਪਏਗੀ। ਇੱਕ ਸਿੰਘ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਲਾਲ ਸਿੰਘ ਆਇਆ, ਉਹ ਕਿਸੇ ਚੰਗੇ ਕਾਰੀਗਰ ਕੋਲੋਂ ਬੜੀ ਵਧੀਆ ਕਿਸਮ ਦੀ ਢਾਲ ਬਣਾ ਕੇ ਦਸਵੇਂ ਪਾਤਸ਼ਾਹ ਨੂੰ ਭੇਟਾ ਕਰਨ ਲਈ ਲੈ ਆਇਆ। ਲਾਲ ਸਿੰਘ ਨੇ ਢਾਲ ਭੇਟਾ ਕੀਤੀ, ਗੁਰੂ ਸਾਹਿਬ ਸ਼ਸਤਰਾਂ ਨੂੰ ਬੜਾ ਪਸੰਦ ਕਰਦੇ ਸੀ। ਮਹਾਰਾਜ ਢਾਲ ਵੇਖਣ ਲੱਗ ਪਏ, ਕਹਿੰਦੇ ਭਾਈ ਢਾਲ ਬੜੀ ਚੰਗੀ, ਬੜੀ ਸੋਹਣੀ ਹੈ। ਜਦੋਂ ਮਹਾਰਾਜ ਨੇ ਢਾਲ ਦੀ ਤਾਰੀਫ ਕੀਤੀ, ਉਹਦੇ ਮਨ 'ਚ ਥੋੜ੍ਹੀ ਜਿਹੀ ਹਉਮੈ ਆ ਗਈ। ਇਹ ਬੰਦੇ ਦਾ ਮਨ ਜਿਹੜਾ ਨਾ, ਇਹ ਵਡਿਆਈ ਦੇ ਫਰਸ਼ 'ਤੇ ਬੜੀ ਛੇਤੀ ਤਿਲਕ ਜਾਂਦਾ। ਜਿਵੇਂ ਸਾਧ ਸੰਗਤ ਜੀ, ਫਰਸ਼ ਦੇ ਉੱਤੇ ਬੰਦੇ ਦਾ ਪੈਰ ਕਈ ਵਾਰੀ, ਜੇ ਬਹੁਤਾ ਸਾਫ਼ ਸੁਥਰਾ ਫਰਸ਼ ਹੋਵੇ ਨਾ, ਇੱਕਦਮ ਪੈਰ ਸਲਿੱਪ ਕਰ ਜਾਂਦਾ। ਸਾਡਾ ਮਨ ਵਡਿਆਈ ਦੇ ਫਰਸ਼ 'ਤੇ ਤਿਲਕਦਾ। ਜਦੋਂ ਵਡਿਆਈ ਮਿਲਦੀ, ਚਾਰ ਬੰਦੇ ਦੇ ਵੈਰੀ ਮੰਨੇ ਆ ਵਿਦਵਾਨਾਂ ਨੇ, ਜੋਬਨ ਧਨ ਅਵਿਵੇਕ ਪ੍ਰਭਤਾ ਚਾਰੋਂ ਪਰਮ ਰਿਪ ਦੇਤ ਅਨਰਥ ਏਕ ਏਕ ਜਹਾਂ ਚਾਰ ਤੈਂ ਕਿਆ ਕਥਾ। ਕਹਿੰਦੇ ਬੰਦੇ ਦੇ ਚਾਰ ਦੁਸ਼ਮਣ ਨੇ। ਪਹਿਲਾ ਜਵਾਨੀ, ਜਵਾਨੀ ਬੰਦੇ ਦੀ ਦੁਸ਼ਮਣ ਹੈ। ਕਿਉਂ? ਜਿਹੜੇ ਪਾਪ ਸੋਚੇ ਵੀ ਨਹੀਂ ਹੁੰਦੇ ਜਵਾਨੀ 'ਚ ਬੰਦਾ, ਉਹ ਕਰ ਬਹਿੰਦਾ। ਸਾਰਿਆਂ ਦੀ ਗੱਲ ਨਹੀਂ, ਪਰ ਮੈਕਸੀਮਮ ਜੋ ਸੰਸਾਰ 'ਚ ਹੁੰਦਾ। ਦੂਜਾ ਪੈਸਾ, ਧਨ ਬੰਦੇ ਕੋਲ ਜ਼ਿਆਦਾ ਹੋਵੇ, ਪੈਸੇ ਦੇ ਨਸ਼ੇ ਵਿੱਚ ਵੀ ਬੰਦਾ ਮਾੜੇ ਕੰਮ ਕਰ ਬਹਿੰਦਾ। ਤੀਜਾ ਮੂਰਖਤਾ, ਅਗਿਆਨਤਾ, ਮੋਟੀ ਬੁੱਧੀ, ਮੂਰਖਪੁਣਾ ਹੋਵੇ ਉਹ ਵੀ ਕੋਈ ਨਾ ਕੋਈ ਗਲਤ ਕੰਮ ਕਰੇਗਾ। ਅਤੇ ਚੌਥਾ, ਚੌਥੀ ਵਡਿਆਈ ਸ਼ੋਹਰਤ। ਜੋਬਨ ਧਨ ਅਵਿਵੇਕ, ਅਵਿਵੇਕ ਕਹਿੰਦੇ ਅਗਿਆਨਤਾ ਨੂੰ, ਮੂਰਖਤਾ ਨੂੰ। ਪ੍ਰਭਤਾ, ਪ੍ਰਭਤਾ ਮੈਨੇ ਵਡਿਆਈ। ਚਾਰੋਂ ਪਰਮ ਰਿਪ, ਚਾਰੇ ਬੰਦੇ ਦੇ ਦੁਸ਼ਮਣ ਨੇ। ਜਹਾਂ ਕਹਿੰਦੇ ਦੇਤ ਅਨਰਥ ਇੱਕ ਇੱਕ, ਇੱਕ ਇੱਕ ਹੀ ਹੋਣ 'ਤੇ ਉਹ ਵੀ ਬੜਾ ਕੁਝ ਖਰਾਬ ਕਰ ਦਿੰਦੇ। ਚਾਰੇ ਇਕੱਠੇ ਹੋ ਜਾਣ, ਜਵਾਨ ਵੀ ਹੋਵੇ ਬੰਦਾ ਅਤੇ ਹੋਵੇ ਵੀ ਅਨਪੜ੍ਹੀ ਮੂਰਖ ਬੁੱਧੀ ਵਾਲਾ, ਅਤੇ ਹੋਵੇ ਵੀ ਫਿਰ ਪੈਸੇ ਵਾਲਾ, ਅਤੇ ਉਹਨੂੰ ਵਡਿਆਈ ਵੀ ਮਿਲ ਜਾਵੇ। ਕਈ ਵਾਰੀ ਉੱਦਾਂ ਹੀ ਲੋਕ ਵਾਹ ਵਾਹ ਕਰਨ ਲੱਗ ਜਾਂਦੇ, ਉਹ ਬੰਦਾ ਕਹਿੰਦਾ ਬਸ ਮੇਰੇ ਵਰਗਾ ਕੋਈ ਹੈ ਹੀ ਨਹੀਂ। ਕਹਿੰਦੇ ਚਾਰ ਇਕੱਠੇ ਹੋ ਗਏ ਅਤੇ ਫਿਰ ਉੱਥੇ ਕਿਆ ਕਥਾ, ਉਹਦੀ ਫਿਰ ਕਥਾ ਕਿਆ ਕਰਨੀ ਹੈ। ਉਹ ਤਾਂ ਕੋਈ ਨਾ ਕੋਈ, ਕੋਈ ਨਾ ਕੋਈ ਅੱਗ ਲਾਏਗਾ, ਕੋਈ ਨਾ ਕੋਈ ਨੁਕਸਾਨ ਕਰੇਗਾ। ਉਹ ਗੁਰੂ ਸਾਹਿਬ ਜੀ ਨੇ ਤਾਂ ਢਾਲ ਦੀ ਤਾਰੀਫ ਕੀਤੀ ਵੀ ਢਾਲ ਤੇਰੀ ਬੜੀ ਵਧੀਆ ਹੈ, ਪਰ ਉਹ ਇੱਕਦਮ ਵਿਚਾਰਾ ਮੇਰੇ ਵਰਗਾ ਸੀਗਾ ਕਹਿ ਲਓ। ਖੈਰ, ਅਸੀਂ ਤਾਂ ਉਹਨਾਂ ਵਰਗੇ ਨਹੀਂ ਬਣ ਸਕਦੇ, ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ, ਪਰ ਇੱਕ ਗੱਲ ਮੂੰਹ ਤੋਂ ਕਹਿਣੀ ਬਣਦੀ ਹੈ ਵੀ ਇੱਦਾਂ ਹੁੰਦਾ ਵੀ ਮੈਂ ਆ ਗਈ, ਮੈਂ ਆ ਗਈ। ਅਤੇ ਕਹਿੰਦਾ ਮਹਾਰਾਜ ਇਹ ਢਾਲ ਬੜੇ ਕਮਾਲ ਦੀ ਹੈ, ਇਹਦੇ 'ਚੋਂ ਮਹਾਰਾਜ ਗੋਲੀ ਨਹੀਂ ਲੰਘ ਸਕਦੀ, ਗੈਂਡੇ ਦੀ ਢਾਲ ਹੈ, ਗੈਂਡੇ ਦੀ ਚਮੜੀ ਦੀ ਢਾਲ ਬਣਦੀ। ਅੱਜ ਕੱਲ੍ਹ ਸਾਧ ਸੰਗਤ ਜੀ ਲੱਖਾਂ 'ਚ ਨਹੀਂ ਮਿਲਦੀ, ਉਹ ਬੜੀ ਮਹਿੰਗੀ ਢਾਲ ਹੈ, ਗੁਰੂ ਜੀ 'ਚ ਗੋਲੀ ਨਹੀਂ ਲੰਘ ਸਕਦੀ। ਮਹਾਰਾਜ ਕਹਿੰਦੇ ਲਾਲ ਸਿੰਘ ਵੀ ਗੋਲੀ ਅਕਸਰ ਗੋਲੀ ਹੁੰਦੀ ਹੈ, ਅਤੇ ਜੇ ਗੋਲੀ ਟਿਕਾਣੇ 'ਤੇ ਵੱਜੇ ਤਾਂ ਢਾਲ ਨੂੰ ਪਾੜ ਵੀ ਸਕਦੀ ਹੈ। ਉਹ ਫਿਰ ਕਹਿੰਦਾ ਨਹੀਂ ਮਹਾਰਾਜ, ਮੈਂ ਪੱਕੀ ਗੱਲ ਹੈ, ਇਹ 'ਚੋਂ ਢਾਲ 'ਚੋਂ ਗੋਲੀ ਲੰਘ ਨਹੀਂ ਸਕਦੀ। ਮਹਾਰਾਜ ਫਿਰ ਕਹਿੰਦੇ ਨਹੀਂ ਲਾਲ ਸਿੰਘ, ਗੋਲੀ ਵੀ ਅਕਸਰ ਗੋਲੀ ਹੁੰਦੀ ਹੈ, ਵੀ ਢਾਲ ਨੂੰ ਪਾੜ ਕੇ ਵੀ ਲੰਘ ਸਕਦੀ ਹੈ। ਉਹ ਤੀਜੀ ਵਾਰੀ ਫਿਰ ਮਹਾਰਾਜ ਦੀ ਗੱਲ ਕੱਟਤੀ, ਮਹਾਰਾਜ ਮੈਂ ਕਹਿੰਦਾ ਵੀ ਇਹਨੂੰ ਗੋਲੀ ਲੰਘ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਅੱਛਾ ਚਲੋ ਇੱਦਾਂ, ਪਰਸੋਂ ਲੈ ਕੇ ਆਵੀਂ, ਦੇਖਾਂਗੇ ਵੀ ਗੋਲੀ ਲੰਘਦੀ ਕਿ ਨਹੀਂ ਲੰਘਦੀ। ਢਾਲ ਉਹਨੂੰ ਵਾਪਸ ਫੜਾ ਤੀ, ਢਾਲ ਪਰਸੋਂ ਲੈ ਕੇ ਆਵੀਂ। ਇਹ ਵੀ ਕਹਿ ਸਕਦੇ ਸੀ ਹੁਣੇ ਮਾਰ ਕੇ ਦੇਖ ਲੈਂਦੇ ਹਾਂ, ਇਹ ਵੀ ਕਹਿ ਸਕਦੇ ਸੀ ਕੱਲ੍ਹ ਨੂੰ ਲੈ ਆਵੀਂ। ਉਹਨਾਂ ਦੀ ਲੀਲਾ ਉਹ ਹੀ ਜਾਣਦੇ ਆ, ਜਾਣ ਕੇ ਦੋ ਦਿਨ ਦਾ ਟਾਈਮ ਪਾਤ, ਪਰਸੋਂ ਲੈ ਕੇ ਆਵੀਂ। ਬੰਦੇ ਨੂੰ ਸੋਚਣ ਦਾ ਟਾਈਮ ਦੇ ਤਾ, ਆਖੋ ਸਤਨਾਮ ਸ੍ਰੀ ਵਾਹ। ਵਾਪਸ ਘਰ ਨੂੰ ਤੁਰਿਆ ਢਾਲ ਲੈ ਕੇ, ਅਤੇ ਫਿਰ ਇਹ ਬੰਦੇ ਦੇ ਖਿਆਲ ਨੇ ਇੱਕੋ ਜਿਹੇ ਨਹੀਂ ਰਹਿੰਦੇ। ਅਸੀਂ ਕਈ ਵਾਰੀ ਕਾਹਲੀ 'ਚ ਕੋਈ ਕੰਮ ਕਰ ਲੈਂਦੇ ਹਾਂ, ਬਾਅਦ 'ਚ ਸਾਨੂੰ ਕਈ ਵਾਰੀ ਪਛਤਾਵਾ ਵੀ ਹੋ ਜਾਂਦਾ ਵੀ ਮੇਰੇ ਤੋਂ ਗਲਤੀ ਹੋ ਗਈ। ਮਨ 'ਚ ਸੋਚਿਆ ਉਹ ਮਨਾ ਕਿਹਨਾਂ ਨਾਲ ਬਹਿਸ ਕਰ ਆਇਆ, ਉਹ ਕਲਗੀਆਂ ਵਾਲੇ ਪਾਤਸ਼ਾਹ ਦੂਨ ਦੀਨ ਦੁਨੀਆ ਦੇ ਮਾਲਕ, ਜੇ ਫੂਕ ਮਾਰ ਕੇ ਸਾਰੀ ਧਰਤੀ ਉਡਾਉਣੀ ਚਾਹੁਣ, ਅਤੇ ਉਹ ਫੂਕ ਮਾਰ ਕੇ ਧਰਤੀ ਉਡਾ ਸਕਦੇ, ਪਰਮੇਸ਼ਰ ਦਾ ਰੂਪ ਨੇ, ਅਤੇ ਮੈਂ ਉਹਨਾਂ ਨਾਲ ਬਹਿਸ ਕੀਤੀ ਵੀ ਢਾਲ 'ਤੇ ਗੋਲੀ ਨਹੀਂ ਲੰਘਣੀ ਮੇਰੀ। ਹੁਣ ਬੜ ਗੱਲ ਔਖੀ ਹੋ ਗਈ ਹੈ। घर गया सब तो नेड़े घरवाली हुंदी बंदा औखे वेले घरवाली नाल सलाह करदा। वजीर मन्नी गई अद्धा अंग मन्नी गई। दुख सुख विच जे पत्नी सलाह ना देवे ते उह फिर कादी पत्नी होई। कहन लगा भागवान ने अज बड़ा काम खराब हो गया, बड़े चाह नाल मैं ढाल महाराज नूं भेटा करन गया सी वी सतगुरां दी खुशी मिलेगी, खुशी दी थां ते कुछ काम होर ही हो गया। मैं ते महाराज नाल बहस करके आ गया, उह कहिंदे सी वी गोली तेरी ढाल चों लंघ सकदी आ, ते मैं आख्या वी नहीं लंघ सकदी। तो वह कहिंदे परसों ढाल लैके आवीं गोली मार के देखांगे वी लंघदी कि नहीं लंघदी। तो परसों दरबार में महाराज ने गोली मारनी है, ढाल मेरी पाड़ देनी है, तो मैं झूठा पै जाना, तो काम खराब हो गया। घरवाली कह लगी भी सिंह साहब गलती तो तुहाड़ी हो गई तुहाड़े तो, पर हुण इहदा इह है भी मैं बनानी आ लंगर प्रशादा, तो तुसीं पंज सिंघां नूं लै के आओ, तो आपां प्रशादा छका के पंजां सिंघां कोलों अरदास करावांगे, तो फिर महाराज सच्चे पातशाह भली करनगे, जो करनगे ठीक ही करनगे। बीबी ने लंगर तैयार कर लिया, तो वह पंजां सिंघां नूं लै आया, लिया के प्रशादा छकाया, तो पंजां सिंघां ने पुछया भी भाई लाल सिंह अरदास की करनी है। कहिंदे भी अरदास करो भी महाराज मेरी पत रख लैण। आखो सतनाम श्री वाहिगुरू, महाराज मेरी इज्जत रख लैण। सिंह ने अरदास करती। अगले दिन दरबार दे विच जदों टाइम होया ना ढाल लैके जाण दा, लाल सिंह दी ढाल लैके आ गए, महाराज नूं मत्था टेकिया, पर मन डरिया होया, जिहड़ी पहले दिन फड़ा मारदा सी उह ते कदों दी उड़ट गईआं, ते बैठा डरिया महाराज नूं मत्था टेक के। महाराज कहिंदे लाल सिंह जी ढाल लै आए? कहिंदे हाँ महाराज लै आया। अच्छा उत्थे ढाल लैके खड़े हो, ढाल फड़ के खलोवो। हुण ढाल दे अगे आप पिछे खड़ना ते गोली ढाल ते वजनी है, लै के खड़ गया। महाराज कहिंदे भाई आलम सिंह जी इहदी ढाल ते तुसीं निशाना लाओ। सतगुरां दे गड़वई सन भाई आलम सिंह जी, सियालकोट दे सन, बहुत ही सूरमे, उहनां नूं महाराज नचणा क्या करदे सी, आलम सिंह नचणा जिस कहें। नचना तां कहिंदे सी वी उह जंग दे मैदान च दुश्मन नाल लड़दा इदां पैंतड़े पाउंदा सी जिवें नच रिहा होवे, इन्ना को फुरतीला सीगा। इतिहास विच जिक्र है वी 100-150 दुश्मन नूं इउं ना अपने आले दुआले सद के वी आओ मेरे नाल, ते बरछे दे उत्ते ला के ना अड़ेस ते 10 फुट उच्ची छाल मार जांदा सी, उह आपस भिड़ जांदे सी, तिन्नां चारां नूं पंजां सत्तां नूं बरछे नाल परो के फिर परां लंघ जांदा सी, एडा जोधा सी। मील उत्ते पंछी उड़दा होवे आसमान ते थल्लों गोली मार के ढा लैंदा सी। कई बारी उन्हें शेर का शिकार महाराज दसवें पातशाह दी ताबिया च रह के कीता। दिन महाराज का गड़बा लैके सरबलो दा ते गुरु साहब के कोल खड़ा रहिंदा सी, हाथ धोआने महाराज नूं प्रशादा छकाना, जल छकाना, रात नूं बंदूक फड़ के महाराज के चरणा वाले पासे पहरा देना, खड़े रहना, ना दिने ना राती आराम ना दी चीज़ ही कोई नहीं सी। सारा जीवन ही कलगीधर नूं सौंप दिता सी। इतिहास च भी आउंदा भी एक दिन आलम सिंह ने फुरना कीता, कहिंदा महाराज मेरे मन च फुरना है भी जिहड़े कमरे च आप जी सौंदे हो ना सारा कमरा सोने दा होना चाहीदा। भाई आलम सिंह महाराज कहिंदे आपां सोने तों की लैणा? आलम सिंह कहिंदा उह ठीक है तुहाडा दिल नहीं करदा, पर साडा दिल करदा भी औरंगजेब सोने दे कमरे च सौंदा, झूठा पातशाह, ते तुसी सच्चे पातशाह, ते मैं ये कमरे नूं सोना लवा देना सारे नूं, मैनूं हुक्म दे दिओ। महाराज कहिंदे हुण तैनूं ना नहीं कर सकदे। सिंघां ने लिया के ना सारियां कंधां, जिवें हरिमंदर साहब है, जिवें हरिमंदर साहब कंधां ते नहीं सोना, जिहड़े कमरे च सतगुरु कलगीधर जी विराजदे सीगे ਉਹਦੀਆਂ ਕੰਧਾਂ 'ਤੇ ਭਾਈ ਆਲਮ ਸਿੰਘ ਨੇ ਸੋਨਾ ਲਵਾਇਆ ਸੀ। ਸਤਿਗੁਰਾਂ ਦਾ ਗੜਵਈ ਸੀ। ਚਮਕੌਰ ਦੇ ਜੰਗ ਵਿੱਚ ਬਾਬਾ ਅਜੀਤ ਸਿੰਘ ਦੇ ਨਾਲ ਜਾ ਕੇ 10 ਲੱਖ ਦਾ ਮੁਕਾਬਲਾ ਕਰਕੇ ਸ਼ਹੀਦੀ ਪਾਈ ਭਾਈ ਆਲਮ ਸਿੰਘ। ਮਹਾਰਾਜ ਨੇ ਬਚਿੱਤਰ ਨਾਟਕ 'ਚ ਉਹਦਾ ਜ਼ਿਕਰ ਕੀਤਾ, ਆਣ ਆਲਮੈ ਹਮੈ ਜਗਾਇਓ, ਜਬ ਦਲ ਪਾਰ ਨਦੀ ਕੇ ਆਇਓ, ਆਣ ਆਲਮੇ ਹਮੇ ਜਬਾਜ ਜਦੋਂ ਦਿਲਾਵਰ ਖਾਂ ਅਤੇ ਰੁਸਤਮ ਖਾਂ ਨੇ ਅੱਧੀ ਰਾਤ ਨੂੰ ਹਮਲਾ ਕੀਤਾ ਸੀ ਅਤੇ ਗੁਰੂ ਸਾਹਿਬ ਰਾਤ ਨੂੰ ਆਰਾਮ ਕਰ ਰਹੇ ਸੀ, ਆਲਮ ਸਿੰਘ ਨੇ ਆ ਕੇ ਚਰਨਾਂ ਨੂੰ ਹੱਥ ਲਾ ਕੇ ਕਿਹਾ ਸੀ, ਮਹਾਰਾਜ ਦੁਸ਼ਮਣ ਦੀ ਫੌਜ ਨੇ ਹੱਲਾ ਕਰ ਦਿੱਤਾ। ਸਤਿਗੁਰੂ ਜਾਗੇ, ਸ਼ਸਤਰਾਂ ਨਾਲ ਫੌਜਾਂ ਭੇਜੀਆਂ ਅਤੇ ਜੰਗ ਜਿੱਤ ਲਿਆ। ਇਹੋ ਜਿਹੇ ਭਾਈ ਆਲਮ ਸਿੰਘ ਮਹਾਰਾਜ ਦੇ ਗੜਬਈ ਸਨ। ਕਹਿੰਦੇ ਵੀ ਇੰਨਾ ਨਿਸ਼ਾਨਾ ਪੱਕਾ ਸੀਗਾ, ਕਦੀ ਉਹਨਾਂ ਦਾ ਨਿਸ਼ਾਨਾ ਨਹੀਂ ਸੀ ਖੁੰਝਿਆ। ਸਤਿਗੁਰੂ ਕਹਿੰਦੇ ਲਾਲ ਸਿੰਘ ਦੀ ਢਾਲ 'ਤੇ ਗੋਲੀ ਮਾਰੋ। ਭਾਈ ਆਲਮ ਸਿੰਘ ਨੇ ਬੰਦੂਕ ਤਿਆਰ ਕੀਤੀ ਹੁੰਦੀ ਸੀ ਪਹਿਲਾਂ ਹੀ, ਉਹਨਾਂ ਨੇ ਸਿੱਧੀ ਕੀਤੀ ਅਤੇ ਗੋਲੀ ਮਾਰੀ, ਗੋਲੀ ਸਾਈਡ ਨੂੰ ਲੰਘ ਗਈ। ਦੂਜੀ ਵਾਰ ਮਹਾਰਾਜ ਨੇ ਕਿਹਾ, ਭਾਈ ਸਾਹਿਬ, ਸਾਰੇ ਸੰਗਤ ਵੀ ਹੈਰਾਨ ਹੋ ਗਈ, ਭਾਈ ਆਲਮ ਸਿੰਘ ਆਪ ਵੀ ਹੈਰਾਨ ਹੋ ਗਿਆ। ਸਤਿਗੁਰੂ ਵੀ ਵੇਖਣ ਲੱਗ ਪਏ ਵੀ ਤੂੰ ਗੋਲੀ, ਤੇਰੀ ਤਾਂ ਗੋਲੀ ਉੱਤੇ ਪੰਛੀ ਨੂੰ ਨਹੀਂ ਸੁੱਟਦੀ, ਆ ਸਾਹਮਣੇ ਢਾਲ ਨੂੰ ਨਹੀਂ ਵੱਜੀ। ਦੁਬਾਰਾ ਉਹਨੇ ਫਿਰ ਨਿਸ਼ਾਨਾ ਲਾ ਕੇ ਫਿਰ ਗੋਲੀ ਚਲਾਈ, ਫਿਰ ਢਾਲ ਦੇ ਉੱਤੇ ਨਹੀਂ ਵੱਜੀ, ਸਾਈਡ ਨੂੰ ਲੰਘ ਗਈ। ਮਹਾਰਾਜ ਨੇ ਬੰਦੂਕ ਆਪ ਫੜ ਲਈ, ਆਪ ਫੜ ਕੇ ਮਹਾਰਾਜ ਫਿਰ ਗੋਲੀ ਪਾ ਕੇ ਸਿੱਧੀ ਕਰਕੇ ਜਦੋਂ ਚਲਾਉਣ ਲੱਗੇ, ਇੱਕਦਮ ਥੱਲੇ ਕਰ ਲਈ। ਕਹਿੰਦੇ ਉਹ ਲਾਲ ਸਿੰਘ ਤੂੰ ਅਰਦਾਸ ਕਰਾ ਕੇ ਆਇਆ ਹੈ? ਦਸਾਂ ਪਾਤਸ਼ਾਹੀਆਂ ਦਾ ਹੱਥ ਉੱਤੇ, ਗੁਰੂ ਨਾਨਕ ਸਾਹਿਬ ਦਾ ਢਾਲ 'ਤੇ, ਅਸੀਂ ਕਹਿੰਦੇ ਆਲਮ ਸਿੰਘ ਦੀ ਗੋਲੀ ਕਿਉਂ ਨਹੀਂ ਲੱਗਦੀ? ਆਲਮ ਸਿੰਘ ਦੀ ਗੋਲੀ ਕਿਵੇਂ ਲੱਗ ਜਾਵੇ? ਅੱਗੇ ਤਾਂ ਗੁਰੂ ਨਾਨਕ ਦਾ ਹੱਥ ਹੈ। ਆਖੋ ਸਤਨਾਮ ਸ੍ਰੀ। ਸਾਧ ਸੰਗਤ ਜੀ, ਅਰਦਾਸ ਉਹ ਕੰਮ ਕਰ ਸਕਦੀ ਹੈ ਜਿਹੜਾ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਕੋਲ ਬਿਠਾ ਕੇ ਕਿਹਾ, ਭਾਈ ਸਿੰਘਾ, ਸ਼ਸਤਰ ਬੜੇ ਸਨਮਾਨਯੋਗ ਨੇ, ਪਰ ਕਦੀ ਸ਼ਸਤਰਾਂ 'ਤੇ ਜਿੱਦ ਨਹੀਂ ਕਰੀਦੀ। ਸ਼ਸਤਰ ਪਰੇ ਤੋਂ ਪਰੇ ਹੁੰਦੇ ਹੈ, ਅਤੇ ਨਾਲੇ ਅਰਦਾਸ ਦੀ ਮਹਿਮਾ ਦੱਸੀ ਖਾਲਸਾ ਜੀ ਵੀ ਇਹ ਸਿੰਘ ਅਰਦਾਸ ਕਰਵਾ ਕੇ ਆਇਆ ਸੀ, ਤਾਂ ਗੁਰੂ ਨੇ ਇਹਦੀ ਪੈਜ ਵੀ ਰੱਖ ਲਈ ਹੈ। ਸੋ ਪਿਆਰਿਓ, ਆਪਾਂ ਗੁਰੂ ਦੇ ਚਰਨਾਂ 'ਚ ਅਰਦਾਸ ਰੂਪੀ ਬੇਨਤੀ ਰੂਪੀ ਸ਼ਬਦ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਦਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਇਹ ਜਿਹੜਾ ਪਾਵਨ ਸ਼ਬਦ ਆਪਾਂ ਸੁਣ ਰਹੇ ਹਾਂ ਗੁਜਰੀ ਰਾਗ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਅਰਦਾਸ ਹੀ ਕਰ ਰਹੇ ਵਾਹਿਗੁਰੂ ਦੇ ਚਰਨਾਂ 'ਚ। ਅਤੇ ਅਰਦਾਸ ਜਦੋਂ ਕਰਨੀ ਹੋਵੇ ਨਾ, ਜਿਹਦੇ ਅੱਗੇ ਅਰਦਾਸ ਕਰੀਏ ਉਹਦੇ ਗੁਣ ਗਾਈਦੇ ਨੇ, ਉਹਦੇ ਨਾਮ ਲੈ ਕੇ ਉਹਦੀਆਂ ਵਡਿਆਈਆਂ ਬਿਆਨ ਕਰੀਦੀਆਂ ਨੇ, ਫਿਰ ਅਰਦਾਸ ਨਿਕਲਦੀ ਹੈ। ਇੱਦਾਂ ਗੁਰੂ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ। ਸਾਨੂੰ ਕੋਲੋਂ ਸ਼ਬਦ ਪਾਉਣ ਦੀ ਲੋੜ ਹੀ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਇੰਨੀਆਂ ਅਰਦਾਸਾਂ ਲਿਖੀਆਂ ਹੋਈਆਂ, ਇੰਨੇ ਬੇਨਤੀ ਦੇ ਸ਼ਬਦ ਲਿਖੇ ਪਏ, ਖਜ਼ਾਨੇ ਹੀ ਭਰੇ ਪਏ ਆ। ਕਦੀ ਪੜ੍ਹੀਏ ਤਾਂ ਸਹੀ, ਅਰਦਾਸ ਵਾਲੇ ਸ਼ਬਦ, ਬੇਨਤੀ ਵਾਲੇ ਸ਼ਬਦ ਜਦੋਂ ਪੜ੍ਹੀਏ, ਭਗਤੀ ਭਾਵਨਾ 'ਚ ਭਿੱਜ ਜਾਈਦਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਮਿਹਰਾਂ ਕਰੋ, ਸਾਨੂੰ ਇਸ ਬਾਣੀ ਦੇ ਨਾਲ ਜੋੜੋ, ਜੋ ਸਾਡੀ ਵੀ ਸੁਰਤੀ ਤੁਹਾਡੇ ਚਰਨਾਂ 'ਚ ਜੁੜ ਜਾਵੇ। ਪਿਆਰ ਨਾਲ ਸਾਰੀ ਸੰਗਤ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਜਰੀ ਮਹੱਲਾ ਪੰਜਵਾ, ਘਰ ਚੌਥਾ।
ਗੁਜਰੀ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਨੇ। ਚੌਥਾ ਘਰ, ਇਹ ਤਾਲ ਦਾ ਨਾਮ ਹੈ। ਰਾਗੀ ਸਿੰਘਾਂ ਨੂੰ ਸੰਕੇਤ ਦਿੰਦੇ ਵੀ ਇਸ ਘਰ ਵਿੱਚ ਗਾਇਨ ਕਰਨਾ ਸ਼ਬਦ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਇੱਕ ਹੈ, ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਰੋਜ਼ੀ ਰੋਟੀ ਪਹੁੰਚਾਉਣ ਵਾਲਾ ਅਤੇ ਅਖੀਰ ਸਾਰਿਆਂ ਨੂੰ ਆਪਣੇ 'ਚ ਲੀਨ ਕਰਨ ਵਾਲਾ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ। ਐਸਾ ਉਹ ਵਾਹਿਗੁਰੂ ਜਾਗਰਤ, ਸੁਪਨ, ਸੁਖੋਪਤੀ, ਜਿਹੜੀਆਂ ਜੀਵ ਦੀਆਂ ਤਿੰਨ ਅਵਸਥਾ ਨੇ, ਉਹਨਾਂ ਤਿੰਨਾਂ ਅਵਸਥਾ ਦੇ ਵਿੱਚ ਨਾਲ ਹਰ ਵੇਲੇ ਸਾਕਸ਼ੀ ਰੂਪ ਹੋ ਕੇ, ਵਿਟਨੈਸ ਹੋ ਕੇ ਬੈਠਾ ਹੈ, ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਹੈ। ਕਰਤਾ ਵੀ ਹੈ ਅਤੇ ਅਕਰਤਾ ਵੀ ਹੈ, ਸਭ ਕੁਛ ਕਰ ਰਿਹਾ ਫਿਰ ਵੀ ਨਿਰਲੇਪ ਹੈ, ਅਤੇ ਸਤਿਗੁਰੂ ਦੀ ਕਿਰਪਾ ਨਾਲ ਉਹਦੀ ਇਸ ਪ੍ਰਾਪਤੀ ਹੁੰਦੀ ਹੈ।
ਨਾਥ ਨਰ ਹਰ ਦੀਨ ਬੰਦਵ ਪਾਤਤ ਪਾਵਨ ਦੇਵ।
ਨਾਥ ਸ਼ਬਦ ਸਮਝਣਾ ਹੋਵੇ ਤਾਂ ਤੁਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਹੋ ਸਾਰੇ, ਨਾਥ ਦੇ ਅਰਥ ਸਮਝ ਲਓ। ਆਪਾਂ ਪਿੰਡਾਂ 'ਚ ਬਲਦ ਰੱਖੇ ਹੁੰਦੇ ਸੀ, ਖੇਤੀ ਕਰਦੇ ਬਲਦਾਂ ਨਾਲ ਹੀ ਕਰਦੇ ਸੀ, ਹੁਣ ਟਰੈਕਟਰ ਚੱਲੇ ਆ। ਅਤੇ ਬਲਦ ਦੀ ਨੱਕ 'ਚ ਕੀ ਪਾਈ ਹੁੰਦੀ ਹੈ? ਨੱਥ। ਅਤੇ ਜਿਹੜੀ ਨੱਥ ਦੀ ਡੋਰੀ ਹੁੰਦੀ ਉਹ ਕਿਹਦੇ ਹੱਥ 'ਚ ਹੁੰਦੀ ਹੈ? ਹਲ ਵਾਹਣ ਵਾਲੇ ਦੇ, ਕਿਸਾਨ ਦੇ। ਉਸ ਬਲਦ ਦਾ ਨਾਥ ਕੌਣ ਹੋਇਆ? ਕਿਸਾਨ। ਨਾਥ ਉਹ ਹੈ ਜਿਹਦੇ ਹੱਥ ਵਿੱਚ ਨੱਥ ਦੀ ਡੋਰ ਹੈ, ਜਿੱਧਰ ਉਹ ਘੁਮਾਏਗਾ ਉਸ ਬਲਦ ਨੂੰ ਉੱਧਰ ਘੁੰਮਣਾ ਪੈਂਦਾ। ਨੱਥ ਪਾ ਕੇ ਕਿਸੇ ਵੀ ਜੀਵ ਨੂੰ ਜਿਸ ਨੇ ਆਪਣੇ ਕਾਬੂ 'ਚ ਰੱਖਿਆ ਹੋਵੇ ਉਹਨੂੰ ਨਾਥ ਕਹਿੰਦੇ। ਨਾਥ ਰਾਜੇ ਨੂੰ ਵੀ ਕਹਿੰਦੇ, ਕਿਉਂਕਿ ਰਾਜੇ ਨੇ ਸਾਰੀ ਪਬਲਿਕ ਨੂੰ ਕਾਨੂੰਨ ਦੀ ਨੱਥ ਪਾਈ ਹੁੰਦੀ ਹੈ, ਲਾ ਦੀ, ਨਿਯਮ ਮਰਯਾਦਾ ਦੀ ਉਹਨੇ ਨੱਥ ਪਾਈ ਹੁੰਦੀ। ਵਾਹਿਗੁਰੂ ਨੇ ਵੀ ਸਾਨੂੰ ਨੱਥ ਪਾਈ ਹੋਈ ਹੈ। ਵਾਹਿਗੁਰੂ ਨੇ ਕਿਹੜੀ ਪਾਈ ਹੋਈ ਹੈ? ਵਾਹਿਗੁਰੂ ਨੇ ਹੁਕਮ ਦੀ ਨੱਥ ਪਾਈ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਦੁਨੀਆ ਨੂੰ ਆਪਣੇ ਹੁਕਮ ਦੇ ਵਿੱਚ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਨੇ ਸਾਰਿਆਂ ਨੂੰ ਹੁਕਮ ਦੀ ਨੱਥ, ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸਾਰਿਆਂ ਦੇ ਨੱਕ 'ਚ ਨੱਥ ਪਾ ਕੇ ਜਿੱਧਰ ਜਿੱਧਰ ਘੁਮਾਉਂਦਾ, ਸਾਨੂੰ ਇੱਥੇ ਅਮਰੀਕਾ 'ਚ ਲੈ ਆਇਆ, ਕਈ ਅਮਰੀਕਾ ਵਾਲੇ ਹੋਰ ਮੁਲਕਾਂ 'ਚ ਗਏ ਹੋਏ ਨੇ। ਉਹ ਨੱਥ ਜਿੱਧਰ ਘੁੰਮਦੀ ਹੈ ਉੱਧਰ ਉੱਧਰ ਜੀਵ ਘੁੰਮਦੇ ਹੈ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਆਪ ਨਾਥ ਨਾਥੀ ਸਭ ਜਾ ਕੀ। ਇਹ ਪੰਕਤੀ ਪੜ੍ਹਦੇ ਬੜੇ ਰੋਜ਼ ਹਾਂ, ਇਹਦੇ ਅਰਥ ਵੀ ਸਮਝਣੇ ਚਾਹੀਦੇ ਹੈ। ਆਪ ਨਾਥ, ਵਾਹਿਗੁਰੂ ਆਪ ਨਾਥ ਹੈ। ਨਾਥੀ ਸਭ ਜਾ ਕੀ, ਨਾਥੀ ਮੈਨੇ ਨੱਥੀ ਹੋਈ, ਕਾਬੂ ਕੀਤੀ ਹੋਈ, ਜਿਵੇਂ ਬਲਦਾਂ ਨੂੰ ਨੱਥਿਆ ਹੁੰਦਾ। ਵਾਹਿਗੁਰੂ ਨੇ ਸਾਰੀ ਦੁਨੀਆ ਨੂੰ ਨੱਥਿਆ ਹੋਇਆ, ਨਾਥੀ ਮੈਨੇ ਨੱਥੀ ਹੋਈ, ਵਾਹਿਗੁਰੂ ਨੇ ਸਾਨੂੰ ਨੱਥਿਆ ਹੋਇਆ ਆਪਣੇ ਹੁਕਮ ਨਾਲ। ਹੁਕਮ ਦੀ ਨਕੇਲ, ਹੁਕਮ ਦੀ ਨੱਥ ਪਾਈ ਹੋਈ ਹੈ। ਆਪ ਨਾਥ ਨਾਥੀ ਸਭ ਜਾ ਕੀ, ਉਹ ਵਾਹਿਗੁਰੂ ਨਾਥ ਹੈ, ਸਾਰੀ ਦੁਨੀਆ ਉਹਦੇ ਹੁਕਮ ਦੀ ਨੱਥੀ ਹੋਈ। ਨਾਥ ਨਰ ਹਰ, ਨਰ ਹਰ ਜਿਹੜਾ ਵਾਹਿਗੁਰੂ ਪਰਮੇਸ਼ਰ, ਨਰਮ ਅਤੇ ਹਰ ਨਾਮ ਸ਼ੇਰ ਦਾ ਹੈ। ਨਰ ਹਰ ਦਾ ਅਰਥ ਹੁੰਦਾ ਅੱਧਾ ਸ਼ੇਰ ਅਤੇ ਅੱਧਾ ਮਨੁੱਖ ਬਣ ਕੇ ਪ੍ਰਹਲਾਦ ਭਗਤ ਦੀ ਰੱਖਿਆ ਕੀਤੀ ਸੀ ਅਤੇ ਹਰਨਾਕਸ਼ ਨੂੰ ਮਾਰਿਆ ਸੀ। ਰੋਜ਼ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਉਹ ਜਦੋਂ ਮਾਰਿਆ ਸੀ ਉਦੋਂ ਨਰ ਹਰ ਰੂਪ ਧਾਰਨ ਕੀਤਾ ਸੀ। ਦੀਨ ਬੰਧਵ, ਦੀਨਾਂ ਦਾ, ਗਰੀਬਾਂ ਦਾ ਬੰਧੂ ਹੈ, ਤਗੜੇ ਦੇ ਸਾਰੇ ਰਿਸ਼ਤੇਦਾਰ ਬਣ ਜਾਂਦੇ। ਜਦੋਂ ਬੰਦੇ ਕੋਲ ਪੈਸਾ ਹੋਵੇ, ਤਕੜਾ ਕੋਈ ਪੁਜੀਸ਼ਨ 'ਚ ਹੋਵੇ, ਉਹਦੇ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ ਜਿਹੜੇ ਰੁੱਸੇ ਹੁੰਦੇ ਉਹ ਵੀ ਮੰਨ ਜਾਂਦੇ ਹੈ। ਉਹ ਵੀ ਆ ਕੇ ਸਾਡਾ ਭਰਾ ਹੈ, ਸਾਡਾ ਸੱਜਣ ਹੈ, ਸਾਡਾ ਮਿੱਤਰ, ਜੱਫੀਆਂ ਪਾ ਪਾ ਬਹਿੰਦੇ ਹੈ। ਅਤੇ ਜਿਹਦੇ ਕੋਲ ਵਿਚਾਰੇ ਕੋਲ ਖਾਣ ਨੂੰ ਰੋਟੀ ਨਾ ਹੋਵੇ, ਪਾਉਣ ਨੂੰ ਕੱਪੜਾ ਨਾ ਹੋਵੇ ਕੋਈ, ਉਹਦਾ ਕੋਈ ਰਿਸ਼ਤੇਦਾਰ ਨਹੀਂ ਬਣਦਾ। ਦੁਨੀਆ ਦੇ ਇਹ ਵਰਤਾਰਾ, ਆਪਾਂ ਸਾਰੇ ਉਸੇ ਸਮਾਜ 'ਚ ਰਹਿੰਦੇ ਹਾਂ, ਆਲੇ ਦੁਆਲੇ ਦੇਖਦੇ ਹਾਂ। ਜਦੋਂ ਸਾਡੇ ਕੋਲ ਪੈਸੇ ਨੇ, ਧਨ ਪਦਾਰਥ ਹੈ, ਉਦੋਂ ਸਾਰੇ ਰਿਸ਼ਤੇਦਾਰ ਨੇ। ਕਿਸੇ ਵਿਦਵਾਨ ਨੇ ਲਿਖਿਆ, ਕਰੈ ਕੁਲਾਹਲ ਟਕਾ ਟਕਾ ਮਿਰਦੰਗ ਬਜਾਵੈ। ਕਹਿੰਦੇ ਜਿਹੜੇ ਆ ਨਾਚ ਗਾਣੇ ਕਲੱਬਾਂ 'ਚ ਹੋ ਰਹੇ ਨੇ ਨਾ, ਇਹ ਪੈਸਾ ਕਰਾ ਰਿਹਾ। ਕਹਿੰਦੇ ਕਰੈ ਕੁਲਾਹਲ ਟਕਾ ਟਕਾ ਮਿਰਦੰਗ ਬਜਾਵੈ। ਢੋਲ ਨਗਾਰੇ ਵੱਜਦੇ ਨੇ, ਪੈਸੇ ਨਾਲ ਵੱਜਦੇ ਨੇ। ਤੂਤੀਆਂ ਬੋਲਦੀਆਂ ਨੇ, ਪੈਸੇ ਨਾਲ ਬੋਲਦੀਆਂ ਨੇ। ਕਰੈ ਕੁਲਾਹਲ ਟਕਾ ਟਕਾ ਮਿਰਦੰਗ ਬਜਾਵੈ, ਟਕਾ ਚੜ੍ਹੈ ਸੁਖਪਾਲ, ਟਕਾ ਸਿਰ ਛਤਰ ਫਿਰਾਵੈ। ਪਾਲਕੀਆਂ ਦੀ, ਕਾਰਾਂ ਦੀਆਂ, ਗੱਡੀਆਂ ਦੀ, ਹਵਾਈ ਜਹਾਜ਼ਾਂ ਦੀ ਸਵਾਰੀ ਪੈਸਾ ਕਰਾਉਂਦਾ। ਅਤੇ ਟਕਾ ਚੜ੍ਹੈ ਸੁਖਪਾਲ, ਟਕਾ ਸਿਰ ਛਿਰ ਅਤੇ ਛਤਰ ਫਿਰ ਝੂਲਦੇ, ਪੈਸੇ ਨਾਲ ਝੂਲਦੇ। ਟਕਾ ਮਾਏ ਅਰ ਬਾਪ, ਟਕਾ ਭਈਆ ਨੂੰ ਕੋ ਭਾਈਆ। ਕਹਿੰਦੇ ਮਾਂ ਬਾਪ ਉਸ ਪੁੱਤਰ ਦੇ ਘਰ ਛੇਤੀ ਆ ਕੇ ਬਹਿ ਜਾਂਦੇ ਜਦ ਕੋਈ ਪੈਸਾ ਮਿਲਦਾ ਹੋਵੇ। ਹਾਂਜੀ, ਉਹ ਪੁੱਤਰ ਜ਼ਿਆਦਾ ਚੰਗਾ ਲੱਗਦਾ। ਟਕਾ ਮਾਏ ਅਰ ਬਾਪ, ਮਾਂ ਬਾਪ ਵੀ, ਭੈਣਾਂ ਦਾ ਭਰਾ ਵੀ ਟਕਾ ਹੀ ਹੈ। ਰੱਖੜੀ 'ਤੇ ਭੈਣ ਆਈ ਹੈ ਅਤੇ ਜੇ ਭਰਾ ਨੇ ਸੂਟ ਚੰਗਾ ਦੇਤਾ ਤਾਂ ਭਰਜਾਈ ਦੀ ਵੀ ਸਿਫਤ ਹੋਣੀ ਹੈ, ਭਰਾ ਦੀ ਵੀ ਆਉਣੀ ਹੈ। ਅਤੇ ਜੇ ਨਹੀਂ ਚਾਹ ਪਾਣੀ ਪਿਆਇਆ ਤਾਂ ਫਿਰ ਗਾਲਾਂ ਪੈਣੀਆਂ, ਭਰਜਾਈ ਉਤਰੀ ਹੈ, ਉਹਨੇ ਮੈਨੂੰ ਮੇਰੇ ਭਰਾ ਨੂੰ ਵੀ ਸਿਖਾ ਛੱਡਿਆ, ਅਤੇ ਫਿਰ ਉਹ ਚੱਕਰ ਚੱਲ ਜਾਣਾ। ਟਕਾ ਭਈਆ ਨਕੋ ਭਈਆ, ਟਕਾ ਸਾਸ ਅਰ ਸਸੁਰ, ਸੱਸ ਸਹੁਰੇ ਵੀ ਕੁੜੀ ਦਾ ਵਿਆਹ ਉੱਥੇ ਕਰਦੇ ਆ ਜਿੱਥੇ ਜਵਾਈ ਚਾਰ ਪੈਸਿਆਂ ਵਾਲਾ ਹੋਵੇ। ਟਕਾ ਸਾਸ ਅਰ ਸਸੁਰ, ਟਕਾ ਸਿਰ ਲਾਡ ਲੜਈਆ, ਸਿਰ 'ਤੇ ਲਾਡ ਪਿਆਰ ਹੁੰਦਾ ਪੈਸੇ ਵਾਲੇ ਨੂੰ। ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ, ਜੇ ਪੈਸਾ ਨਾ ਹੋਵੇ ਤਾਂ ਘਰ 'ਚ ਟੁਕ 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 ਹੁੰਦੀ, ਲੜਾਈ ਹੁੰਦੀ ਹੈ। ਘਰਵਾਲੀ ਕਹਿੰਦੀ ਸਰਦਾਰ ਜੀ ਅੱਜ ਆਟਾ ਕੋਈ ਨਹੀਂ, ਦਾਲ ਕੋਈ ਨਹੀਂ, ਲੂਣ ਕੋਈ ਨਹੀਂ, ਬੱਚੇ ਸਾਰੇ ਇੱਕ ਦੂਜੀ ਨਾਲ ਘਰ 'ਚ ਲੜਾਈ ਝਗੜਾ। ਗਰੀਬੀ ਦੇ ਵਿੱਚ ਅਸੀਂ ਦੇਖਿਆ ਵੀ ਜਦੋਂ ਇਹੋ ਜਿਹਾ ਹਾਲਾਤ ਹੁੰਦੀ ਘਰਾਂ ਦੇ ਵਿੱਚ, ਉਦੋਂ ਕੋਈ ਕਿਸੇ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦਾ। ਏਕ ਟਕੇ ਬਿਨ ਟੁਕ ਟੁਕਾ ਹੋਤ ਰਹਿਤ ਹੈ ਰਾਤ ਦਿਨ, ਬੈਤਾਲ ਕਹਿ ਬਿਕਰਮ ਸੁਣੋ ਤਿੱਕ ਜੀਵਨ ਇਸ ਟਕੇ ਬਿਨ। ਪੈਸੇ ਵਾਲੇ ਦੇ ਸਾਰੇ ਰਿਸ਼ਤੇਦਾਰ ਨੇ। ਦੀਨ ਕਹਿੰਦੇ ਗਰੀਬ ਨੂੰ, ਦੀਨ ਦਾ ਬੰਧੂ ਗਰੀਬ ਕੌਣ, ਰਿਸ਼ਤੇਦਾਰ ਕੌਣ ਬਣੇਗਾ? ਮੇਰਾ ਵਾਹਿਗੁਰੂ ਦੀਨ ਬੰਧਵ, ਆ ਉੱਤੇ ਸਕਰੀਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਗੁਰਬਾਣੀ ਪੰਚਮ ਪਾਤਸ਼ਾਹ ਦੇ ਬੋਲ ਹਨ ਇਹ। ਨਾਥ ਨਰਹਰ ਦੀਨ ਬੰਧਵ, ਨਾਥਾਂ ਦਾ ਨਾਥ ਹੈ ਅਤੇ ਉਹ ਵਾਹਿਗੁਰੂ ਰਾਕਸ਼ਾਂ ਦੁਸ਼ਟਾਂ ਨੂੰ ਮਾਰਨ ਵਾਲਾ ਅਤੇ ਧਰਮੀ ਬੰਦਿਆਂ ਦੀ ਰਾਖੀ ਕਰਨ ਵਾਲਾ ਹੈ। ਦੀਨਾਂ ਦੇ ਗਰੀਬਾਂ ਦਾ ਰਿਸ਼ਤੇਦਾਰ ਹੈ, ਜਿਹਦਾ ਦੁਨੀਆਂ 'ਤੇ ਕੋਈ ਨਹੀਂ ਉਹਦਾ ਵਾਹਿਗੁਰੂ ਹੈ। ਪਤਿਤ ਪਾਵਨ ਦੇਵ, ਪਤਿਤ ਕਹਿੰਦੇ ਨੇ ਧਰਮ ਤੋਂ ਗਿਰ ਚੁੱਕਾ ਪਾਪੀ ਬੰਦਾ, ਉਹ ਪਾਪੀ ਬੰਦੇ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹ। ਦੁਨੀਆ ਪਾਪੀ ਬੰਦੇ ਨੂੰ ਨਫ਼ਰਤ ਕਰਦੀ ਹੈ, ਪਰਮੇਸ਼ੁਰ ਨਹੀਂ ਕਰਦਾ। ਆਪਾਂ ਜੇ ਕੋਈ ਸਾਡੇ 'ਚ ਕੋਈ ਬੰਦਾ ਗਲਤ ਕੰਮ ਕਰੇ, ਅਸੀਂ ਉਹਨੂੰ ਹੋਰ ਜ਼ਿਆਦਾ ਜਲੀਲ ਕਰਕੇ ਉਹਨੂੰ ਉਭਾਰਦੇ ਨਹੀਂ, ਉਹਨੂੰ ਚੰਗੇ ਪਾਸੇ ਨਹੀਂ ਲਾਉਂਦੇ, ਉਹਨੂੰ ਇੰਨਾ ਅਸੀਂ ਫੋਰਸ ਕਰ ਦਿੰਦੇ ਹਾਂ ਵੀ ਉਹ ਆਤਮ ਹੱਤਿਆ ਕਰਨ 'ਤੇ ਚਲਾ ਜਾਵੇ, ਉਹ ਬੰਦਾ ਖਤਮ ਹੀ ਹੋ ਜਾਵੇ, ਅਸੀਂ ਉਹਨੂੰ ਇੱਥੋਂ ਇੱਧਰ ਲਾਉਂਦੇ ਹਾਂ। ਵਾਹਿਗੁਰੂ ਨਹੀਂ ਇੱਦਾਂ ਕਰਦਾ, ਉਹ ਪਾਪੀਆਂ ਨੂੰ ਗਾਲ ਨਾਲ ਲਾ ਲੈਂਦਾ, ਉਹ ਪਤਤਾਂ ਨੂੰ ਪਵਿੱਤਰ ਕਰ ਦਿੰਦਾ। ਦੇਵ ਨਾਮ ਪ੍ਰਕਾਸ਼ ਰੂਪ ਦਾ ਹੈ, ਉਹ ਪ੍ਰਕਾਸ਼ ਰੂਪ ਹੈ, ਗਿਆਨ ਸਰੂਪ ਹੈ।
ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ,
ਉਹ ਵਾਹਿਗੁਰੂ ਭੈ ਦਾ ਤ੍ਰਾਸ ਦਾ ਨਾਸ ਕਰ ਦਿੰਦਾ। ਆਪਾਂ ਜਿੰਨੇ ਵੀ ਬੈਠੇ ਹਾਂ ਨਾ, ਸਾਰੇ ਡਰਦੇ ਹਾਂ ਸਾਧ ਸੰਗਤ 'ਚ। ਇਸ ਦੁਨੀਆਂ 'ਚ ਕੋਈ ਬੰਦਾ ਇਹੋ ਜਿਹਾ ਦੱਸੋ ਜਿਹੜਾ ਕਹਿੰਦਾ ਮੈਨੂੰ ਡਰ ਕੋਈ ਨਹੀਂ? ਚੂਹਾ ਬਿੱਲੀ ਤੋਂ ਡਰਦਾ, ਅਤੇ ਬਿੱਲੀ ਕੁੱਤੇ ਤੋਂ ਡਰਦੀ, ਕੁੱਤਾ ਡੰਡੇ ਤੋਂ ਡਰਦਾ, ਡੰਡਾ ਅੱਗ ਤੋਂ ਡਰਦਾ, ਅੱਗ ਪਾਣੀ ਤੋਂ ਡਰਦੀ ਹੈ, ਅਤੇ ਪਾਣੀ ਹਵਾ ਤੋਂ ਡਰਦਾ। ਅੱਗੇ ਅੱਗੇ ਲੱਗੇ ਫਿਰਦੇ, ਇਹ ਨਿਯਮ ਹੈ ਜੋ ਵੀ ਸੰਸਾਰ ਦੇ ਵਿੱਚ ਹੈ। ਮਹਾਰਾਜ ਕਹਿੰਦੇ ਡਰ ਪੈ ਧਰਤੇ ਆਕਾਸ਼ ਨਖੇਤਰਾ, ਸਿਰੇ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ, ਡਰ ਪੈ ਇੰਦਰ ਵਿਚਾਰਾ। ਸਾਰੇ ਡਰਦੇ ਨੇ, ਅਤੇ ਆਪਣਾ ਡਰ ਦੂਰ ਹੋ ਜਾਵੇ ਆਪਾਂ ਸਾਰੇ ਚਾਹੁੰਦੇ ਹਾਂ। ਡਰ ਦੁੱਖ ਦਿੰਦਾ ਹੈ, ਅਤੇ ਡਰ ਦੂਰ ਹੋ ਜਾਵੇ ਆਪਾਂ ਸਾਰੇ ਚਾਹੁੰਦੇ ਹਾਂ। ਮੇਰਾ ਵਾਹਿਗੁਰੂ ਇਸ ਡਰ ਨੂੰ ਦੂਰ ਕਰ ਸਕਦਾ ਹੈ। ਭੈ ਤ੍ਰਾਸ ਨਾਸ, ਤ੍ਰਾਸ ਭੈ ਨੂੰ ਨਾਸ ਕਰ ਦੇਣ ਵਾਲਾ, ਕਿਰਪਾਲ ਗੁਣ ਨਿਧ, ਉਹ ਕਿਰਪਾ ਦਾ ਘਰ ਹੈ ਅਤੇ ਗੁਣਾਂ ਦਾ ਖਜ਼ਾਨਾ ਹੈ। ਵਾਹਿਗੁਰੂ 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 ਵਾਹਿਗੁਰੂ, ਤੂੰ ਜਪ ਕੇ ਵੇਖੋ ਸਹੀ 10 ਮਿੰਟ, ਹੁਣੇ ਤੁਹਾਡਾ ਡਰ ਵੀ ਦੂਰ ਹੋਏਗਾ, ਤੁਹਾਡਾ ਭੈ ਮਿਟੇਗਾ, ਤੁਹਾਡੇ ਅੰਦਰ ਸ਼ਾਂਤੀ ਅਤੇ ਸੁੱਖ ਪੈਦਾ ਹੋਵੇਗਾ। ਵਾਹਿਗੁਰੂ ਜਪੋ ਅਤੇ ਨਾਲ ਦੀ ਨਾਲ ਡਰ ਖਤਮ ਹੁੰਦਾ। ਬਾਅਦ ਨਹੀਂ ਵੀ ਅੱਜ ਜਪਾਂਗੇ ਤਾਂ ਕੱਲ੍ਹ ਨੂੰ ਫਲ ਮਿਲੇਗਾ, ਨਹੀਂ ਹੁਣੇ ਮਿਲ ਜਾਏਗਾ। ਜਪੋ ਤਾਂ ਸਹੀ, ਵਾਹਿਗੁਰੂ 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 ਵਾਹਿਗੁਰੂ, ਭੈ ਤ੍ਰਾਸ ਨਾਸ ਕਿਰਪਾਲ ਗੁਣ ਨੇ, ਗੁਣਾਂ ਦਾ ਉਹ ਸਮੁੰਦਰ ਹੈ, ਗੁਣਾਂ ਦਾ ਉਹ ਖਜ਼ਾਨਾ ਹੈ।
ਸਫਲ ਸੁਆਮੀ ਸੇਵਾ,
ਉਹਦੀ ਸੇਵਾ ਜਿਹੜਾ ਵੀ ਕਰ ਲਏ ਉਹ ਸਫਲ ਹੀ ਹੁੰਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਜਿਹੜਾ ਵੀ ਵਾਹਿਗੁਰੂ ਆਖੇਗਾ ਨਾ, ਇਹ ਨਾ ਸਮਝੋ ਵੀ ਫਲ ਨਹੀਂ ਮਿਲਣਾ, ਜ਼ਰੂਰ ਮਿਲੇਗਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗੁਆਈ, ਵਾਹਿਗੁਰੂ ਕਿਸੇ ਦੀ ਤਿੰਨ ਮਾਤਰ ਘਾਲਣਾ ਬਿਰਥੀ ਨਹੀਂ ਜਾਣ ਦਿੰਦਾ।
ਹਰ ਗੋਪਾਲ ਗੁਰ ਗੋਬਿੰਦ,
ਉਹ ਵਾਹਿਗੁਰੂ ਪਰਮਾਤਮਾ ਹਰੀ, ਹਰੀ ਦਾ ਮਤਲਬ ਹੁੰਦਾ ਜਿਹੜਾ ਸਾਧ ਸੰਗਤ ਜੀ ਸਾਡੀਆਂ ਬੁਰਿਆਈਆਂ ਨੂੰ ਹਰ ਲੈਂਦਾ, ਖੋਹ ਲੈਂਦਾ, ਸਾਡੀਆਂ ਬੁਰਿਆਈਆਂ ਖੋਹ ਕੇ ਸਾਨੂੰ ਹਰਿਆਂ ਭਰਿਆਂ ਕਰ ਦਿੰਦਾ। ਆਖੋ ਸ੍ਰੀ ਵਾਹਿਗੁਰੂ, ਉਹਨੂੰ ਕਹਿੰਦੇ ਹਰੀ। ਹਰੀ ਦੇ ਬਹੁਤ ਅਰਥ ਨੇ, ਹਰੀ ਸ਼ੇਰ ਨੂੰ ਵੀ ਕਹਿੰਦੇ ਨੇ, ਹਰੀ ਘੋੜੇ ਨੂੰ ਵੀ ਕਹਿੰਦੇ ਨੇ, ਹਰੀ ਤਲਵਾਰ ਨੂੰ ਵੀ ਕਹਿੰਦੇ ਨੇ, ਹਰੀ ਹਾਥੀ ਨੂੰ ਵੀ ਕਹਿੰਦੇ ਨੇ, ਹਰੀ ਸਾਧ ਸੰਗਤ ਜੀ ਬਾਂਦਰ ਨੂੰ ਵੀ ਕਹਿੰਦੇ ਨੇ ਅਤੇ ਹਰੀ ਚੋਰ ਨੂੰ ਵੀ ਕਹਿੰਦੇ ਨੇ, ਹਰੀ ਸੋਨੇ ਨੂੰ ਵੀ ਕਹਿੰਦੇ ਨੇ। ਹਰੀ ਦੇ ਸੈਂਕੜੇ ਅਰਥ ਕੋਸ਼ਗਤ ਵਿਦਵਾਨਾਂ ਨੇ ਕੀਤੇ ਹੈ, ਪਰ ਜਿਹੜਾ ਮੁੱਖ ਅਰਥ ਕੀਤਾ ਜੋ ਸਾਡੀਆਂ ਬੁਰਿਆਈਆਂ ਨੂੰ ਇੱਦਾਂ ਹਰ ਲੈਂਦਾ, ਖੋਹ ਲੈਂਦਾ ਅਤੇ ਸਾਨੂੰ ਹਰਿਆਂ ਭਰਿਆਂ ਕਰ ਦਿੰਦਾ, ਉਹ ਹਰੀ ਹੈ। ਉਹ ਹਰੀ ਗੋਪਾਲ ਜਿਹੜਾ ਵਾਹਿਗੁਰੂ ਪਰਮੇਸ਼ਰ ਗੋਨਾਮ ਬਾਣੀ ਦਾ ਹੈ ਸਾਧ ਸੰਗਤ ਜੀ, ਜਿਸ ਨੂੰ ਪਰਮਾਤਮਾ ਨੂੰ ਬਾਣੀ ਦੁਆਰਾ ਜਾਣਿਆ ਜਾ ਸਕਦਾ ਹੈ। ਗੋਨਾਮ ਪ੍ਰਿਥਵੀ ਦਾ ਹੈ, ਜਿਹੜਾ ਇਸ ਧਰਤੀ ਨੂੰ, ਪ੍ਰਿਥਵੀ ਨੂੰ, ਜੀਵਾਂ ਨੂੰ ਪਾਲਦਾ ਹੈ, ਗੋਪਾਲ ਜਿਹੜਾ ਸਾਰੇ ਸ੍ਰਿਸ਼ਟੀ ਦੇ ਜਿਵੇਂ ਜੀਵ ਗਊ, ਗੋਨਾਮ ਗਊਆਂ ਦਾ ਹੈ, ਗਊਆਂ ਨੂੰ ਪਾਲਣ ਵਾਲਾ ਹੁੰਦਾ ਹੈ ਗੋਪਾਲ, ਆਪਾਂ ਸਾਰੇ ਸ੍ਰਿਸ਼ਟੀ ਦੇ ਜਿੰਨੇ ਜੀਵ ਹਾਂ ਸਾਰਿਆਂ ਨੂੰ ਪਾਲਦਾ, ਧਰਤੀ ਨੂੰ ਪਾਲਦਾ, ਪਸ਼ੂ ਪੰਛੀ 84 ਲੱਖ ਜੂਨਾਂ ਨੂੰ ਪਾਲਦਾ, ਇਸ ਕਰਕੇ ਗੋਪਾਲ। ਗੋਬਿੰਦ ਗੁਰੂ, ਗੁਰੂ ਨਾਮ ਹੈ, ਗੁਰੂ ਨਾਮ ਹੈ ਹਨੇਰੇ ਦਾ ਅਤੇ ਰੂਹ ਨਾਮ ਹੈ ਪ੍ਰਕਾਸ਼ ਦਾ, ਜਿਹੜਾ ਸਾਡੇ ਅੰਦਰੋਂ ਹਨੇਰੇ ਨੂੰ ਖਾ ਜਾਂਦਾ ਅਤੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ, ਉਹ ਹੈ ਗੁਰ। ਐਸਾ ਵਾਹਿਗੁਰੂ ਹੈ,
ਚਰਨ ਸਾਰਣ ਦਿਆਲ ਕੇਸਵ,
ਉਹਦੇ ਚਰਨਾਂ 'ਚ ਅਰਦਾਸ ਕਰਨੀ ਹੈ, ਹੇ ਗੋਪਾਲ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾਰ, ਅੰਧ ਕੁਭ ਮਹਾਂ ਭਿਆਨ ਨਾਨਕ ਪਾਰ ਉਤਾਰ। ਉਹਦੇ ਚਰਨਾਂ 'ਚ ਕਿਵੇਂ ਅਰਦਾਸ ਕਰਨੀ, ਉਹਦੀ ਸ਼ਰਨ ਜਾ ਕੇ ਸਿਲੰਡਰ ਕਰਕੇ, ਦਿਆਲ ਹੇ ਦਿਆਲੂ, ਕੇਸ਼ਵ ਸੋਹਣੇ ਕੇਸਾਂ ਵਾਲੇ ਜਿਹਦੇ ਕੇਸ ਲੰਮੇ ਹਨ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਉਸ ਨੂੰ ਕਹਿਣਾ ਕੀ ਹੈ, ਤਾਰ ਜਗ ਭਵ ਸਿੰਧ, ਹੇ ਵਾਹਿਗੁਰੂ ਇਸ ਭਵ ਸਾਗਰ ਤੋਂ ਸਾਨੂੰ ਤਾਰ ਲੈ, ਇਹ ਜਗ ਤੋਂ ਸਾਨੂੰ ਪਾਰ ਲੰਘਾ ਲੈ, ਕਿਉਂਕਿ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਹਰ ਵੇਲੇ ਚਿੰਤਾ, ਹਰ ਵੇਲੇ ਫਿਕਰ, ਹਰ ਵੇਲੇ ਡਰ, ਹਰ ਵੇਲੇ ਕੋਈ ਨਾ ਕੋਈ ਖਤਰਾ ਹੈ, ਤੋ ਮੈਨੂੰ ਕਿਰਪਾ ਕਰ ਇਸ ਜਨਮ ਮਰਨ ਦੇ ਵਿੱਚ ਚੱਕਰ 'ਚੋਂ ਕੱਢ ਲੈ, ਇਹ ਸੰਸਾਰ ਸਾਗਰ ਤੋਂ ਪਾਰ ਲੰਘਾ ਲੈ ਮੇਰੇ ਵਾਹਿਗੁਰੂ, ਮੇਰੀ ਤੇਰੇ ਚਰਨਾਂ 'ਚ ਇਹੀ ਅਰਦਾਸ ਹੈ।
ਤਾਰ ਜਗ ਭਵ ਸਿੰਧ,
ਇਹ ਜਗ ਤੋਂ ਭਵ ਸਾਗਰ ਤੋਂ ਤਾਰ ਲੈ ਪਾਰ,
ਰਹਾਓ
ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ,
ਕਾਮ ਕ੍ਰੋਧ ਹਰਨ ਮਦ ਮੋਹ ਦੈਨ ਮਰਾਰ ਮਨ ਮਕਰੰਦ।
ਕਾਮ ਕ੍ਰੋਧ ਹਰਨ ਮਦ ਮੋਹ ਦਹਿਣ, ਕਾਮ ਕ੍ਰੋਧ ਨੂੰ ਹਰਨ ਵਾਲਾ ਸਾਧ ਸੰਗਤ ਜੀ, ਸਾਡੇ ਜਿਹੜੇ ਸਭ ਤੋਂ ਵੱਡੇ ਵੈਰੀ ਨੇ ਨਾ, ਉਹ ਸਾਡੇ ਅੰਦਰ ਬੈਠੇ ਹੋਏ ਨੇ। ਕਾਮ ਸਾਡਾ ਸਭ ਤੋਂ ਵੱਡਾ ਵੈਰੀ ਹੈ, ਜਿਹੜਾ ਸਾਡੇ ਮਨ ਦੀ ਸ਼ਾਂਤੀ ਰਹਿਣ ਨਹੀਂ ਦਿੰਦਾ, ਸਾਰਾ ਸੰਸਾਰ ਕਾਮ ਕਰਕੇ ਦੁਖੀ ਹੈ। ਜੇ ਕਾਮਨਾ ਦੀ ਪੂਰਤੀ ਨਾ ਹੋਵੇ ਕ੍ਰੋਧ ਆ ਜਾਂਦਾ, ਘਰਵਾਲੀ ਤੋਂ ਜਿਹੜੀ ਉਮੀਦ ਕੀਤੀ ਸੀ ਵੀ ਅੱਜ ਦਾਲ ਸਬਜ਼ੀ ਵਧੀਆ ਬਣਾਏਗੀ, ਵਿਚਾਰੀ ਕੋਲੋਂ ਲੂਣ ਜ਼ਿਆਦਾ ਪੈ ਗਿਆ, ਚੁੱਕ ਕੇ ਥਾਲੀ ਮਾਰੀ ਮੂੰਹ 'ਤੇ, ਰੋਟੀ ਤੂੰ ਸਾੜ ਕਿਉਂ ਦਿੱਤੀ ਹੈ, ਕਾਮਨਾ ਸੀ ਜਿਹੜੀ ਉਹ ਪੂਰੀ ਨਹੀਂ ਹੋਈ ਅਤੇ ਕ੍ਰੋਧ ਆ ਗਿਆ, ਅਤੇ ਲੋਭ ਅਤੇ ਮੋਹ ਅਤੇ ਹੰਕਾਰ ਇਹ ਸਾਰੇ ਅੰਦਰ ਵੈਰੀ ਬੈਠੇ ਹੋਏ ਹਨ, ਸਾਰੇ ਦੁਸ਼ਮਣ ਇਹਨਾਂ 'ਚੋਂ ਹੀ ਪੈਦਾ ਹੁੰਦੇ ਹਨ। ਕਾਮ ਕ੍ਰੋਧ ਹਰਨ, ਕਾਮ ਕ੍ਰੋਧ ਨੂੰ ਹਰਨ ਵਾਲਾ, ਮਦ ਮੋਹ ਦਹਿਨ, ਮਦ ਮੋਹ ਹੰਕਾਰ ਨੂੰ ਅਤੇ ਮੋਹ ਨੂੰ ਸਾੜ ਦੇਣ ਵਾਲਾ, ਦਹਿਨ ਨਾਮ ਹੈ ਸਾੜ ਦੇਣ ਦਾ, ਵਾਹਿਗੁਰੂ ਤੂੰ ਮੋਹ ਮੈਂ ਅਤੇ ਮਦ ਨੂੰ ਸਾੜ ਦੇਣ ਵਾਲਾ ਹੈ ਅਤੇ ਕਾਮ ਕ੍ਰੋਧ ਨੂੰ ਹਰਨ ਵਾਲਾ ਹੈ। ਮੁਰਾਰ, ਮੁਰ ਨਾਮ ਦੇ ਰਾਕਸ਼ ਨੂੰ ਭਗਵਾਨ ਨੇ ਮਾਰਿਆ ਸੀ, ਇਸ ਕਰਕੇ ਉਹਨਾਂ ਦਾ ਨਾਮ ਮੁਰਾਰੀ ਬਣ ਗਿਆ। ਮੇਰਾ ਮਨ ਵਾਹਿਗੁਰੂ ਪਾਤਸ਼ਾਹ ਤੇਰੇ ਚਰਨ ਕਮਲਾਂ ਦੀ ਸੁਗੰਧੀ ਉੱਤੇ, ਮਕਰੰਦ ਨਾਮ ਸਾਧ ਸੰਗਤ ਜੀ ਪੌਲਣ ਦਾ ਹੈ, ਜਿਹੜੀ ਸੁਗੰਧੀ ਹੁੰਦੀ ਨਾ ਫੁੱਲ ਦੇ ਉੱਤੋਂ ਨਿਕਲਦੀ ਹੈ, ਮਕਰੰਦ ਉਹ ਪਰਾਗ ਵੀ ਕਹਿੰਦੇ ਉਹਨੂੰ, ਉਹਦੇ ਉੱਤੇ ਭੌਰਾ ਆ ਕੇ ਮੰਡਰਾਉਂਦਾ ਰਹਿੰਦਾ। ਹੇ ਵਾਹਿਗੁਰੂ, ਤੇਰੇ ਚਰਨਾਂ ਦੀ ਮੈਂ ਸੁਗੰਧੀ ਮਾਣਦਾ ਰਵਾਂ, ਤੇਰੇ ਨਾਮ ਦਾ ਰਸ ਪੀਂਦਾ ਰਵਾਂ, ਮੇਰੀ ਇਹੀ ਅਰਦਾਸ ਹੈ।
ਜਨਮ ਮਰਨ ਨਿਵਾਰ ਧਰਨੀ ਧਰ।
ਇਹ ਮੇਰੇ ਪ੍ਰਭੂ ਜੀ, ਧਰਨੀ ਧਰ ਜੀ, ਧਰਨੀ ਨੂੰ ਧਰਤੀ ਨੂੰ ਧਾਰਨ ਕਰਨ ਵਾਲੇ, ਆਹ ਸਾਰੀ ਧਰਤੀ ਜਿਹੜੇ ਵਾਹਿਗੁਰੂ ਨੇ ਧਾਰਨ ਕੀਤੀ ਹੋਈ ਹੈ, ਇਹ ਧਰਤੀ ਵਾਹਿਗੁਰੂ ਦੇ ਆਸਰੇ 'ਤੇ ਹੈ। ਵਾਹਿਗੁਰੂ ਇਸ ਧਰਤੀ ਦਾ ਰਾਜਾ ਹੈ, ਇਹ ਧਰਤੀ ਵਾਹਿਗੁਰੂ ਦੇ ਵਿੱਚ ਹੈ, ਇਹਨੂੰ ਬੰਨ ਕੇ ਬੈਠਾ ਹੈ ਵਾਹਿਗੁਰੂ, ਅਤੇ ਧਰਤੀ ਦਾ ਮਾਲਕ ਹੋਣ ਕਰਕੇ ਕਹਿੰਦੇ ਧਰਨੀ ਧਰ। ਧਰਤੀ ਨੂੰ ਧਾਰਨ ਕੀਤਾ ਹੋਇਆ ਜਿਸ ਨੇ ਆਪਣੇ ਹੁਕਮ ਦੇ ਅੰਦਰ, ਉਹਦੇ ਚਰਨਾਂ 'ਚ ਅਰਦਾਸ ਹੈ ਕਿ ਜਨਮ ਮਰਨ ਨਿਵਾਰ। ਹੇ ਧਰਨੀ ਧਰ ਵਾਹਿਗੁਰੂ, ਮੇਰਾ ਜਨਮ ਮਰਨ ਕੱਟ ਦੇ। ਸਭ ਤੋਂ ਵੱਡਾ ਦੁੱਖ ਕਿਹੜਾ ਸਾਧ ਸੰਗਤ ਜੀ? ਜੰਮ ਜੰਮ ਮਰੈ, ਮਰੈ ਫਿਰ ਜੰਮੈ, ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਇਹਦੇ ਵਿੱਚੋਂ ਸਾਰੀਆਂ ਪ੍ਰੋਬਲਮ ਨਿਕਲਦੀਆਂ ਜੇ ਇਹ ਕੱਟ ਦਿਓ ਜਨਮ ਮਰਨ ਵਾਲੀ, ਤਾਂ ਬਾਕੀ ਆਪੇ ਕੱਟੀਆਂ ਗਈਆਂ। ਸੋ ਮਹਾਰਾਜ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ। ਅਬ ਕੀ ਵਾਰ ਬਖਸ਼ ਬੰਦੇ ਕੋ, ਅਬ ਕੀ ਵਾਰ ਬਖਸ਼ ਬੰਦੇ ਕੋ,
ਅਬ ਕੀ ਵਾਰ ਬਖਸ਼ ਬੰਦੇ ਕੋ, ਅਬ ਕੀ ਵਾਰ ਬਖਸ਼ ਬੰਦੇ ਕੋ।
ਬੌਰ ਨਾ ਪਵ ਜਲ ਫੇਰਾ, ਬੌਰ ਨਾ ਪਵ ਜਲ ਫੇਰਾ,
ਬੌਰ ਨਾ ਪਵ ਜਲ ਫੇਰਾ, ਬੌਰ ਨਾ ਪਵ ਜਲ ਫੇਰਾ।
ਜਨਮ ਮਰਨ ਨਿਵਾਰ ਧਰਨੀ ਧਰ। ਹੇ ਵਾਹਿਗੁਰੂ, ਕਿਰਪਾ ਕਰ, ਮੇਰਾ ਜਨਮ ਮਰਨ ਕੱਟ ਦੇ।
ਪਤ ਰਾਖ ਪਰਮਾਨੰਦ।
ਹੇ ਪਰਮਾਨੰਦ ਪ੍ਰਭੂ ਜੀ, ਮੇਰੀ ਪਤ ਰੱਖ ਲੈ, ਮੇਰੀ ਲਾਜ ਰੱਖ ਲੈ। ਸਾਧ ਸੰਗਤ ਜੀ, ਉੱਦਾਂ ਦੁਨੀਆ 'ਚ ਰਹਿੰਦਿਆਂ ਤਾਂ ਆਪਾਂ ਰੋਜ਼ ਅਰਦਾਸ ਕਰਦੇ ਹਾਂ ਵੀ ਇਸ ਕੰਮ 'ਚ ਮੇਰੀ ਇੱਜ਼ਤ ਰਹਿ ਜੇ, ਆਹ ਮੈਂ ਕਾਰੋਬਾਰ ਖੋਲ੍ਹਣ ਲੱਗਾ, ਗੁਰੂ ਜੀ ਕਿਰਪਾ ਕਰਿਆ ਜੇ ਕਾਰੋਬਾਰ 'ਚ ਮੇਰੀ ਇੱਜ਼ਤ ਰਹਿ ਜੇ, ਗੁਰੂ ਜੀ ਮੈਂ ਆਹ ਕੰਮ ਕਰਨ ਲੱਗਾ, ਇਸ ਕੰਮ 'ਚ ਮੇਰੀ ਇੱਜ਼ਤ ਰਹਿ ਜੇ, ਬੱਚੇ ਦਾ ਮੈਂ ਵਿਆਹ ਕਰਨਾ, ਮਹਾਰਾਜ ਵਿਆਹ 'ਚ ਮੇਰੀ ਇੱਜ਼ਤ ਰਹਿ ਜੇ। ਆਪਾਂ ਇੱਦਾਂ ਅਰਦਾਸ ਤਾਂ ਕਰਦੇ ਹਾਂ, ਪਰ ਜਿੱਥੇ ਮੇਨ ਇੱਜ਼ਤ ਖਰਾਬ ਹੋਣੀ ਹੈ, ਧਰਮਰਾਜ ਦੇ ਜਮਦੂਤਾਂ ਨੇ ਘੜੀਸਣਾ, ਹੈਂ, ਉੱਥੇ ਇੱਜ਼ਤ ਰਹਿ ਜੇ, ਉਹਦੇ ਲਈ ਸੋਚਿਆ ਨਹੀਂ ਕਦੀ। ਮਹਾਰਾਜ ਕਹਿੰਦੇ ਜਹਾਂ ਜਾਣਾ ਸੋ ਥਾਨ ਵਿਸਾਰਿਓ, ਉੱਥੇ ਪਤ ਰਹਿ ਜੇ। ਉੱਥੇ ਦਰਗਾਹ ਵਿੱਚ ਮਹਾਰਾਜ ਜਦੋਂ ਧਰਮਰਾਜ ਨੇ ਲੇਖਾ ਪੁੱਛਣਾ ਅਤੇ ਸਾਡੇ ਕਰਮ ਭੈੜੇ ਅੱਗੇ ਆਉਣੇ ਨੇ, ਅਤੇ ਮਹਾਰਾਜ ਉਹਨਾਂ ਕਰਮਾਂ ਨੂੰ ਕਾਫ ਕਿਰਪਾ ਕਰਕੇ ਸਾਡੀ ਉਹ ਸਲੇਟ ਸਾਫ਼ ਕਰ ਦਿਓ, ਅਤੇ ਮਿਹਰ ਕਰਕੇ ਪਤ ਰੱਖ ਲਓ। ਪਤ ਰਾਖ ਪਰਮਾਨੰਦ। ਹੇ ਪਰਮਾਨੰਦ, ਪਰਮ ਆਨੰਦ ਸਰੂਪ ਪ੍ਰਭੂ ਜੀ, ਸਾਡੀ ਲਾਜ ਰੱਖ ਲਓ, ਪਤ ਰੱਖ ਲਓ। ਅਬ ਕੀ ਵਾਰ ਬਖਸ਼ ਬੰਦੇ ਕੋ, ਬੌਰ ਨਾ ਭੋਜਨ ਫੇਰਾ। ਇਹ ਅਰਦਾਸ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ 'ਚ ਕਰਿਆ ਕਰੀਏ। ਗੁਰੂ ਕਿਰਪਾ ਕਰਨ, ਸਾਨੂੰ ਇਹ ਜਿਹੜੇ ਸ਼ਬਦ ਨੇ ਨਾ ਗੁਰਬਾਣੀ ਦੇ, ਇਹ ਸਾਡੇ ਹਿਰਦੇ 'ਚ ਵਸਣ। ਉੱਦਾਂ ਮੱਥਾ ਟੇਕਦੇ ਹਾਂ, ਗੁਰੂ ਘਰ ਆਉਂਦੇ ਹਾਂ, ਜਿੰਨਾ ਚਿਰ ਬਾਣੀ ਸਾਡੇ ਹਿਰਦੇ 'ਚ ਨਹੀਂ ਵਸਦੀ, ਸਾਨੂੰ ਬਾਣੀ 'ਤੇ ਭਰੋਸਾ ਨਹੀਂ ਬੱਝਦਾ, ਉਹਨਾਂ ਚਿਰ ਰੂਹਾਨੀ ਮੰਡਲ ਦੀ ਗੱਲ ਨਹੀਂ ਸਮਝ ਆਉਣੀ। ਅਰਦਾਸ ਕਰਿਆ ਕਰੋ ਵੀ ਮਹਾਰਾਜ ਆਪਣੀ ਬਾਣੀ ਨਾਲ ਜੋੜ ਲੈਣ, ਭਾਵੇਂ ਇੱਕ ਅੱਖਰ ਹੀ ਸਾਡੇ ਪੱਲੇ ਪੈ ਜਾਵੇ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਸੋ ਪਿਆਰੀ ਸਾਧ ਸੰਗਤ ਜੀ, ਬੜੀ ਕਿਰਪਾ ਹੋ ਰਹੀ ਹੈ, ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਦਿਲਵਰ ਸਾਹਿਬ ਵੀ ਅੱਜ ਦਰਬਾਰ 'ਚ ਹਾਜ਼ਰ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ। ਔਰ ਪੰਥ ਦੇ ਮਹਾਨ ਕਵੀਸ਼ਰ ਜਥਾ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ, ਉਹ ਜਥੇ ਸਮੇਤ ਹੀ ਹਾਜ਼ਰੀਆਂ ਭਰ ਰਹੇ ਨੇ, ਉਹਨਾਂ ਤੋਂ ਵੀ ਆਪਾਂ ਲਾਹਾ ਲੈਣਾ। ਸੋ ਇੱਥੇ ਹੀ ਦਾਸ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ ਹੈ। ਸੋ ਪਿਆਰ ਨਾਲ ਸਰਵਣ ਕਰੀਏ, ਚਰਨ ਸਰਨ ਦਿਆਲ ਕੇਸਵ, ਤਾਰ ਜਗ ਭਵ ਸਿੰਧ, ਕਾਮ ਕ੍ਰੋਧ ਹਰਨ ਮਧ ਮੋਹ ਦਹਿਨ, ਮੁਰਾਰ ਮਨ ਮਕਰੰਦ, ਜਨਮ ਮਰਨ ਨਿਵਾਰ ਧਰਨੀ ਧਰ, ਪਤ ਰਾਖ ਪਰਮਾਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।